ਪਰਮ ਸਨਮਾਨ ਯੋਗ ਗੁਰਮੁਖ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾ ਪੁਰਖ ਵਾਹਿਗੁਰੂ ਜੀ ਦਾ ਰਚਿਆ ਇੱਕ ਅਜੀਬ ਵਰਤਾਰਾ ਅਸੀਂ ਹਰ ਰੋਜ਼ ਆਪਣੇ ਜੀਵਨ ਵਿੱਚ ਅਤੇ ਹੋਰ ਲੋਕਾਂ ਦੀ ਜ਼ਿੰਦਗੀ ਵਿੱਚ ਦੇਖਦੇ ਹਾਂ। ਕੋਈ ਨਾਮ ਵਿੱਚੋਂ ਰਸ ਲੈ ਰਿਹਾ ਅਤੇ ਕੋਈ ਨਿੰਦਿਆ ਵਿੱਚੋਂ, ਕੋਈ ਆਪ ਦੁਖੀ ਹੋ ਰਿਹਾ ਅਤੇ ਕੋਈ ਕਿਸੇ ਨੂੰ ਦੁਖੀ ਕਰ ਰਿਹਾ, ਕੋਈ ਸੁੱਖ ਵੰਡਦਿਆਂ ਸੁਖੀ ਹੋ ਰਿਹਾ ਅਤੇ ਕੋਈ ਕਿਸੇ ਦਾ ਸੁੱਖ ਖੋਹ ਕੇ ਖੁਸ਼ੀ ਲੱਭ ਰਿਹਾ। ਨਦੀ ਦੇ ਦੋ ਕਿਨਾਰਿਆਂ ਵਾਂਗ ਕਦੀ ਵੀ ਨਾ ਮਿਲ ਸਕਣ ਵਾਲੀਆਂ ਬਿਰਤੀਆਂ ਦੀ ਇਹ ਹੈਰਾਨ ਕੁੰਨ ਖੇਡ ਸਾਡੇ ਮਨੁੱਖੀ ਸਮਾਜ ਵਿੱਚ ਨਿਰੰਤਰ ਵਾਪਰ ਰਹੀ ਹੈ। ਨਦੀ ਦੇ ਕਿਨਾਰੇ ਤਾਂ ਆਪਸ ਵਿੱਚ ਦੂਰ ਹੋਣ ਦੇ ਬਾਵਜੂਦ ਦਰਿਆ ਦਾ ਕੁਝ ਨਹੀਂ ਵਿਗਾੜਦੇ, ਪਰ ਮਨੁੱਖ ਕਹਾਉਣ ਵਾਲਿਆਂ ਦਾ ਇਹ ਵਰਤਾਰਾ ਸਾਰੀ ਮਨੁੱਖਤਾ ਵਿੱਚ ਨਫ਼ਰਤ ਅਤੇ ਅਸ਼ਾਂਤੀ ਫੈਲਾਉਣ ਦਾ ਕਾਰਨ ਬਣ ਜਾਂਦਾ। ਗੁਰੂ ਨਾਨਕ ਸਾਹਿਬ ਦਾ ਬਾਣੀ ਵਿੱਚ ਇੱਕ ਬਚਨ ਹੈ, ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹੇ ਕੋਈ, ਪਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ। ਪਰ ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਸਾਡੀਆਂ ਮਨੁੱਖੀ ਬਿਰਤੀਆਂ ਦੇ ਇਸ ਸੱਚ ਨੂੰ ਪ੍ਰਗਟ ਕਰਦਿਆਂ ਹੋਇਆਂ ਇਹ ਵੀ ਉਪਦੇਸ਼ ਬਖਸ਼ਿਸ਼ ਕੀਤਾ ਕਿ ਸੱਜਣੋ, ਇਸ ਮਨੁੱਖੀ ਸੁਭਾਅ ਕਰਕੇ ਇੱਕ ਦੂਜੇ ਪ੍ਰਤੀ ਕ੍ਰੋਧਿਤ ਹੋਣ ਜਾਂ ਕਲਾ ਕਲੇਸ਼ ਵਿੱਚ ਪੈਣ ਦੀ ਲੋੜ ਨਹੀਂ ਹੈ। ਸਗੋਂ ਇਹ ਸਾਰੇ ਵਰਤਾਰੇ ਪਿੱਛੇ ਕੰਮ ਕਰ ਰਹੀ ਵਾਹਿਗੁਰੂ ਜੀ ਦੀ ਲੀਲਾ ਵੱਲ ਧਿਆਨ ਦੇਣਾ ਚਾਹੀਦਾ। ਜੇ ਕਿਤੇ ਗੁਰੂ ਉਪਦੇਸ਼ ਰਾਹੀਂ ਇਸ ਭੇਦ ਨੂੰ ਸਮਝ ਲਿਆ ਜਾਏ ਤਾਂ ਆਪਣਾ ਵੀ ਭਲਾ ਹੋ ਸਕਦਾ ਹੈ ਅਤੇ ਦੂਜਿਆਂ ਪ੍ਰਤੀ ਈਰਖਾ, ਦੁਵੈਸ਼, ਨਫ਼ਰਤ ਇਤਿਆਦ ਤੋਂ ਬਚਿਆ ਵੀ ਜਾ ਸਕਦਾ। ਉਸ ਸਿਰਜਣਹਾਰ ਪਿਤਾ ਦੀ ਇਸ ਅਸਚਰਜ ਖੇਡ ਨੂੰ ਦਰਸਾਉਣ ਵਾਲੇ ਸ਼ਬਦ ਆਪ ਜੀ ਸ਼ਰਵਣ ਕਰੋਗੇ। ਬਸੰਤ ਰਾਗ ਵਿੱਚ ਉਚਾਰਨ ਕੀਤੇ ਸ਼ਬਦ ਰਾਹੀਂ ਤੀਸਰੇ ਸਤਿਗੁਰੂ ਜੀ ਇਹ ਸੋਝੀ ਬਖਸ਼ਦੇ ਨੇ ਕਿ ਦੇਖੋ ਭਾਈ, ਆਤਮਕ ਮੌਤੇ ਮਾਰਨ ਵਾਲੀ ਜ਼ਹਿਰ ਰੂਪ ਮਾਇਆ ਅਤੇ ਆਤਮਕ ਜੀਵਨ ਬਖਸ਼ਣ ਵਾਲਾ ਪ੍ਰਭੂ ਜੀ ਦਾ ਅੰਮ੍ਰਿਤ ਨਾਮ, ਇਹ ਦੋਵੇਂ ਹੀ ਐਸੇ ਫਲਾਂ ਵਾਂਗ ਨੇ ਜੋ ਕਰਤਾ ਪੁਰਖ ਜੀ ਨੇ ਆਪਣੇ ਰਚੇ ਹੋਏ ਇਸ ਸੰਸਾਰ ਨੂੰ ਲਾ ਦਿੱਤੇ ਨੇ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕਹੋ ਦੋਏ ਫਲ ਲਾਏ। ਫਿਰ ਇਹਨਾਂ ਫਲਾਂ ਨੂੰ ਚੱਖਣ ਚਖਾਉਣ, ਭਾਵ ਇਹਨਾਂ ਵਿਕਾਰੀ ਬਿਰਤੀਆਂ ਜਾਂ ਬੰਦਗੀ ਵਾਲੀਆਂ ਬਿਰਤੀਆਂ ਨੂੰ ਮਨੁੱਖਾਂ ਦੇ ਅੰਦਰ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਹੈ। ਜਿਸ ਜੀਵ ਉੱਤੇ ਉਸਦੀ ਮਿਹਰ ਹੋ ਜਾਏ ਉਸਦੇ ਅੰਦਰੋਂ ਮੰਦੀਆਂ ਬਿਰਤੀਆਂ ਤਾਂ ਖਤਮ ਹੋ ਜਾਂਦੀਆਂ ਨੇ। ਸਿਮਰਨ ਦਾ ਚਾਉ ਅਤੇ ਅਕਾਹ ਰਸ ਦਾ ਝਰਨਾ ਉਸ ਵਡਭਾਗੀ ਦੇ ਅੰਦਰੋਂ ਵਗਣ ਲੱਗ ਪੈਂਦਾ। ਬਸ ਲੋੜ ਉਸਦੀ ਮਿਹਰ ਦਾ ਪਾਤਰ ਬਣਨ ਦੀ ਹੈ। ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਆਪੇ ਕਰਤਾ ਕਰੇ ਕਰਾਏ, ਜੋ ਤਿਸ ਭਾਵੈ ਤਿਸੈ ਖਵਾਏ। ਨਾਨਕ ਜਿਸਨੂੰ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ। ਦੂਜਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮਾਰੂ ਕੀ ਵਾਰ ਦੇ ਇੱਕ ਬਚਨ ਰਾਹੀਂ ਸਤਿਗੁਰੂ ਤੀਸਰੇ ਪਾਤਸ਼ਾਹ ਫੁਰਮਾਨ ਕਰਦੇ ਨੇ, ਭਾਈ ਇਸ ਸ੍ਰਿਸ਼ਟੀ ਵਿੱਚ ਵਿਕਾਰਾਂ ਰੂਪ ਮਾਇਆ ਅਤੇ ਪਰਮਾਤਮ ਜੋਤ ਦੀ ਅੰਸ਼ ਇਹ ਜੀਵ ਆਤਮਾ ਦੋਨਾਂ ਨੂੰ ਹੀ ਕਰਤਾ ਪੁਰਖ ਜੀ ਨੇ ਪੈਦਾ ਕੀਤਾ। ਦੋਵੇਂ ਤਰਫਾਂ ਉਪਾਇਓਨ ਵਿੱਚ ਸ਼ਕਤ ਸ਼ਿਵ ਵਾਸਾ। ਇਸੇ ਵਰਤਾਰੇ ਦੇ ਪ੍ਰਭਾਵ ਕਾਰਨ ਬਹੁਤ ਸਾਰੇ ਜੀਵ ਆਪਸ ਵਿੱਚ ਹੀ ਲੜਦੇ ਝਗੜਦੇ ਨਜ਼ਰ ਆਉਂਦੇ ਨੇ ਅਤੇ ਕਈ ਵਿਅਕਤੀ ਉਸ ਮਹਾਂ ਜੋਤ ਨਾਲ ਜੁੜ ਕੇ ਰੂਹਾਨੀ ਰਸ ਲੈਣ ਦਾ ਆਹਰ ਕਰ ਰਹੇ ਨੇ। ਇਹ ਸੱਚ ਹੈ ਕਿ ਮਾਇਆ ਦੇ ਅਸਰ ਹੇਠ ਰਹਿ ਕੇ ਕੋਈ ਵੀ ਆਨੰਦਦਾਤੇ ਨਾਲ ਨਹੀਂ ਜੁੜ ਸਕਦਾ, ਪਰ ਗੁਰੂ ਉਪਦੇਸ਼ ਦੀ ਅਗਵਾਈ ਵਿੱਚ ਐਸਾ ਮਿਲਾਪ ਅਤੇ ਆਨੰਦ ਸੰਭਵ ਹੈ। ਇਹੋ ਹੀ ਸਾਡੇ ਮਨੁੱਖਾਂ ਲਈ ਲਾਹੇਵੰਦ ਵੀ ਹੈ। ਵਾਹਿਗੁਰੂ ਜੀ ਦੀ ਵਿਸਮਾਦੀ ਹਸਤੀ ਦਾ ਇੱਕ ਹੋਰ ਭੇਦ ਧੰਨ ਗੁਰੂ ਅਮਰਦਾਸ ਜੀ ਸਾਡੇ ਸਨਮੁਖ ਖੋਲ੍ਹਦੇ ਨੇ। ਰਾਮਕਲੀ ਰਾਗ ਵਿੱਚ ਸੱਚੇ ਪਾਤਸ਼ਾਹ ਦਾ ਫੁਰਮਾਨ ਹੈ, ਆਪ ਅਲਿਪਤ ਸਦਾ ਰਹੈ ਹੋਰ ਤੰਦੈ ਸਭ ਤਾਵੈ। ਉਹ ਵਾਹਿਗੁਰੂ ਭਾਵੇਂ ਆਪ ਹੀ ਜੀਵਾਂ ਨੂੰ ਅਤੇ ਤ੍ਰੈਗੁਣੀ ਮਾਇਆ ਨੂੰ ਪੈਦਾ ਕਰਨ ਵਾਲਾ ਹੈ ਅਤੇ ਉਸਨੇ ਆਪ ਹੀ ਇਸ ਮਾਇਆ ਦੇ ਪ੍ਰਭਾਵ ਥੱਲੇ ਸਭ ਜੀਵਾਂ ਨੂੰ ਲਿਆਂਦਾ ਹੋਇਆ ਹੈ, ਪਰ ਉਹ ਆਪ ਇਸ ਪ੍ਰਭਾਵ ਤੋਂ ਸਦਾ ਨਿਰਲੇਪ ਰਹਿੰਦਾ। ਇਸ ਮਾਇਆ ਦੀ ਲਪੇਟ ਵਿੱਚ ਆਉਣ ਕਰਕੇ ਜੀਵ ਤਾਂ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ, ਪਰ ਪ੍ਰਭੂ ਆਪ ਸਦਾ ਹੀ ਅਵਨਾਸ਼ੀ ਹੋਂਦ ਵਿੱਚ ਕਾਇਮ ਰਹਿੰਦਾ। ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਤੁਸੀਂ ਵੀ ਜੇ ਜਨਮ ਮਰਨ ਦੇ ਗੇੜ ਅਤੇ ਸੰਸਾਰਕ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਐਸੇ ਨਿਰਲੇਪ ਅਤੇ ਨਿਰੰਜਨ ਪ੍ਰਭੂ ਦੀ ਭਜਨ ਬੰਦਗੀ ਸਭ ਤੋਂ ਉੱਤਮ ਤਰੀਕਾ ਹੈ। ਇਸ ਰਾਹੀਂ ਤੁਸੀਂ ਉਸ ਠਾਕੁਰ ਵਰਗੇ ਹੀ ਹੋ ਸਕਦੇ ਹੋ। ਸ੍ਰੀ ਰਾਗ ਅੰਦਰ ਦਰਜ ਪਹਿਲੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਸ਼ਬਦ ਰਾਹੀਂ ਸਾਨੂੰ ਵਾਹਿਗੁਰੂ ਜੀ ਦੇ ਨਿਆਂਕਾਰੀ ਅਤੇ ਸਦਬਖਸ਼ਣ ਰੂਪ ਦੇ ਦਰਸ਼ਨ ਹੁੰਦੇ ਨੇ। ਸਾਹਿਬ ਬਚਨ ਕਰਦੇ ਹਨ, ਏਕਾ ਸੁਰਤ ਜੇਤੇ ਹੈ ਜੀ, ਸੁਰਤ ਵੀ ਹੋਣਾ ਕੋਈ ਨਾ ਕੀ, ਜੇਹੀ ਸੁਰਤ ਤੇਹਾ ਤਿਨ ਰਾਹ, ਲੇਖਾ ਇੱਕੋ ਆਵਹੁ ਜਾਹ। ਹੇ ਭਾਈ, ਇਸ ਸੰਸਾਰ ਦੇ ਜਿਤਨੇ ਵੀ ਜੀਵ ਨੇ ਉਹਨਾਂ ਵਿੱਚ ਪਰਮ ਪਿਤਾ ਪਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਸੂਝਬੂਝ ਹੀ ਕੰਮ ਕਰਦੀ ਹੈ। ਹਰ ਇੱਕ ਨੂੰ ਸੋਝੀ ਦੇ ਕੇ ਜ਼ਿੰਦਗੀ ਦਾ ਹਰ ਕਾਰਜ ਕਰਾਉਣ ਵਾਲਾ ਉਹ ਕਰਤਾ ਪੁਰਖ ਵਾਹਿਗੁਰੂ ਹੀ ਹੈ। ਇਹ ਵੀ ਸੱਚ ਹੈ ਕਿ ਉਹਦੀ ਬਖਸ਼ਿਸ਼ ਕੀਤੀ ਹੋਈ ਸੋਝੀ ਨੂੰ ਹਰ ਜੀਵ ਆਪੋ ਆਪਣੇ ਸੁਭਾਅ ਅਨੁਸਾਰ ਵਰਤਦਾ ਹੈ, ਜਿਸ ਦੇ ਕਾਰਨ ਮਾੜੇ ਜਾਂ ਚੰਗੇ ਨਤੀਜੇ ਸਾਹਮਣੇ ਆਉਂਦੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ, ਇਹ ਠੀਕ ਹੈ ਕਿ ਅਸੀਂ ਨਾ ਸਮਝ ਜੀਵ ਆਪਦੀ ਬਖਸ਼ੀ ਹੋਈ ਸੂਝ ਦਾ ਹੰਕਾਰ ਕਰਕੇ ਕਈ ਵਾਰੀ ਫਿੱਕੇ ਅਤੇ ਗਲਤ ਬੋਲ ਬੋਲ ਜਾਂਦੇ ਹਾਂ ਅਤੇ ਕਰਮ ਵੀ ਅਯੋਗ ਹੀ ਕਰਦੇ ਹਾਂ। ਪਰ ਮਿਹਰਬਾਨ ਸਵਾਮੀ ਜੀਓ, ਤੁਸੀਂ ਤਾਂ ਸਦਾ ਹੀ ਨਿਆਂਕਾਰ ਦੇ ਰੂਪ ਵਿੱਚ ਸਾਡੇ ਕਰਮਾਂ ਜਾਂ ਬੋਲਾਂ ਨੂੰ ਮਿਹਰ ਦੀ ਅਪਣੱਤ ਨਾਲ ਪਰਖਦੇ ਹੋ। ਤੁਹਾਡਾ ਝਿੜਕਣਾ ਅਤੇ ਸਜ਼ਾ ਦੇਣਾ ਵੀ ਦਇਆ ਭਰਪੂਰ ਹੁੰਦਾ ਹੈ, ਕਿਉਂਕਿ ਤੁਸੀਂ ਸਾਡੇ ਹੋ ਅਤੇ ਅਸੀਂ ਤੁਹਾਡੇ ਹਾਂ। ਇਸੇ ਲਈ ਤੁਸੀਂ ਸਾਡੇ 'ਤੇ ਕ੍ਰੋਧ ਨਹੀਂ ਕਰ ਸਕਦੇ। ਤੁਹਾਡੀ ਮਿਹਰ ਭਰੀ ਨਿਗਾਹ ਤਾਂ ਸਾਨੂੰ ਗਿਆਨਵਾਨ ਬਣਾ ਕੇ ਤੁਹਾਡੇ ਦਰ 'ਤੇ ਕਬੂਲ ਕਰਾ ਦਿੰਦੀ ਹੈ। ਮਲਾਰ ਰਾਗ ਵਿੱਚ ਪੰਚਮ ਪਾਤਸ਼ਾਹ ਵੀ ਇਹੋ ਹੀ ਫਰਮਾਨ ਕਰਦੇ ਨੇ, ਪ੍ਰੀਤਮ ਤੇਰੀ ਗਤ ਅਗਮ ਅਪਾਰੇ, ਮਹਾਂਪਤਿਤ ਤੁਮ ਤਾਰੇ। ਹੇ ਪ੍ਰੀਤਮ ਜੀਓ, ਤੁਹਾਡੀ ਮਹਾਨ ਉੱਚੀ ਅਵਸਥਾ ਵੱਡੇ ਵੱਡੇ ਪਾਪੀਆਂ ਨੂੰ ਵਿਕਾਰਾਂ ਦੀ ਮੈਲ ਦੇ ਅਥਾਹ ਸਾਗਰ ਵਿੱਚੋਂ ਪਾਰ ਲੰਘਾ ਦੇਣ ਵਾਲੀ ਹੈ। ਹੇ ਪਤਿਤ ਪਾਵਨ ਪ੍ਰਭੂ, ਤੁਸੀਂ ਤਾਂ ਦਇਆ ਦੇ ਸਮੁੰਦਰ ਹੋ, ਭਗਤੀ ਨਾਲ ਪਿਆਰ ਕਰਨ ਵਾਲੇ ਹੋ। ਤੁਸੀਂ ਹੀ ਆਪਣੀ ਮਿਹਰ ਨਾਲ ਜਨਮ ਮਰਨ ਵਿੱਚ ਭਟਕ ਰਹੇ ਜੀਵਾਂ ਨੂੰ ਸਿਮਰਨ ਰਾਹੀਂ ਪਾਰ ਲੰਘਾ ਦਿੰਦੇ ਹੋ। ਭਗਤ ਕਬੀਰ ਜੀ ਆਸਾ ਰਾਗ ਵਿੱਚ ਪਤੀ ਪਤਨੀ ਦੇ ਸੰਸਾਰਕ ਰਿਸ਼ਤੇ ਰਾਹੀਂ ਪਰਮਾਤਮਾ ਅਤੇ ਜੀਵ ਆਤਮਾ ਦੀ ਆਪਸੀ ਸਾਂਝ ਦਾ ਰਸ ਭਰਪੂਰ ਵਰਣਨ ਕਰਦੇ ਨੇ। ਕੀ ਉਹ ਸ਼ਿੰਗਾਰ ਮਿਲਣ ਕਹਿ ਤਾਈ, ਹਰ ਨਾ ਮਿਲੇ ਜਗ ਜੀਵਨ ਗੋਸਾਈ, ਹਰ ਮੇਰੋ ਪਿਰ ਹਾਂ ਹਰ ਕੀ ਬਹੁਰੀਆ, ਰਾਮ ਬਡੋ ਹਮ ਇਤਨੀ ਕੁਲਹਰੀਆ। ਉਹ ਪ੍ਰੀਤਮ ਪ੍ਰਭੂ ਮੇਰਾ ਮਹਾਨ ਵੱਡਾ ਪਤੀ ਹੈ, ਮੈਂ ਤਾਂ ਇੱਕ ਨਿੱਕੀ ਜਿਹੀ ਅਣਜਾਣ ਬਾਲੜੀ ਵਹੁਟੀ ਹਾਂ। ਮੇਰੀ ਆਪਣੇ ਪ੍ਰਭੂ ਪਤੀ ਨੂੰ ਮਿਲਣ ਦੀ ਇੱਛਾ ਦੁਨਿਆਵੀ ਚਤੁਰਾਈਆਂ ਸਿਆਣਪਾਂ ਰਾਹੀਂ ਪੂਰੀ ਨਹੀਂ ਹੁੰਦੀ, ਇਹ ਤਾਂ ਉਹ ਪ੍ਰਭੂ ਆਪ ਹੀ ਕਿਰਪਾ ਕਰੇ ਤਾਂ ਪ੍ਰਸੰਨ ਹੋ ਕੇ ਮਿਲਾਪ ਦਾ ਰਸ ਬਖਸ਼ਦਾ ਹੈ। ਕੇਦਾਰਾ ਰਾਗ ਵਿੱਚ ਗੁਰੂ ਅਰਜਨ ਦੇਵ ਪਿਤਾ ਬਹੁਤ ਪਿਆਰਾ ਬਚਨ ਕਰਦੇ ਨੇ ਕਿ ਜਦੋਂ ਤੋਂ ਮੈਂ ਇਹ ਸੁਣਿਆ ਕਿ ਪਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਮੈਂ ਉਸ ਭਗਤ ਬਛਲ ਪ੍ਰਭੂ ਦਾ ਪੱਲਾ ਫੜ ਕੇ ਭਜਨ ਬੰਦਗੀ ਦੀ ਦਾਤ ਮੰਗ ਲਈ। ਮੇਰੀ ਬੇਨਤੀ ਸੁਣ ਕੇ ਸੁਖ ਸਾਗਰ ਵਾਹਿਗੁਰੂ ਜੀ ਮੈਨੂੰ ਆਪ ਹੀ ਮਿਲ ਪਏ। ਉਹਨਾਂ ਨੇ ਮੇਰੇ ਕਿਸੇ ਵੀ ਔਗੁਣ ਜਾਂ ਗੁਨਾਹ ਨੂੰ ਨਹੀਂ ਵਿਚਾਰਿਆ, ਬਸ ਮੈਨੂੰ ਆਪਣਾ ਪਵਿੱਤਰ ਕਰਨ ਵਾਲਾ ਨਾਮ ਦੇ ਕੇ ਸਾਰੇ ਦੁੱਖਾਂ ਤੋਂ ਮੁਕਤ ਕਰ ਦਿੱਤਾ। ਖੋਜਤ ਖੋਜਤ ਪ੍ਰਭ ਮਿਲੇ, ਹਰ ਕਰੁਣਾ ਤਾਰੇ, ਨਿਰਗੁਣ ਨੀਚ ਅਨਾਥ ਮੈਂ, ਨਹੀਂ ਦੁੱਖ ਵਿਚਾਰੇ। ਮਹਾਰਾਜ ਕਹਿੰਦੇ, ਐਸਾ ਹੈ ਸਾਡਾ ਅੰਤਰਜਾਮੀ ਅਤੇ ਸਦਬਖਸ਼ਿੰਦ ਵਾਹਿਗੁਰੂ। ਸੋ ਗੁਰੂ ਸਵਾਰਿਓ, ਆਓ ਆਪਾਂ ਇਸ ਗੁਰੂ ਉਪਦੇਸ਼ ਦਾ ਕੀਰਤਨ ਸ਼ਰਵਣ ਕਰੀਏ, ਤਾਂ ਕਿ ਸਾਡੇ ਅੰਦਰ ਵੀ ਆਪਣੇ ਦਿਆਲੂ ਪਿਤਾ ਪਾਸੋਂ ਸਿਫਤ ਸਲਾਹ ਦੀ ਦਾਤ ਮੰਗਣ ਦੀ ਭੁੱਖ ਜਾਗ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।